गुरुदेव नमः। दास दोनों हाथ जोड़ के संगत के चरणों च मथा टेकते हुए अपने गुनाहों की माफी लई अरदास बेनती करता है। वो गुनाह जो करोड़ों जन्मों तो मैं कट्ठे करी बैठा हूं, संगत समर्था है बख्शन दी कृपालता करो, संगत दे बख्शे गुरु साहब भी बख्श देते हैं। आज दे रूहानी सत्संग लई सतगुरां ने जो शब्द बख्शिश किया है वो है मांगन। इस जगत दे विच इस मांगन लफज का की भाव है, मंगना किस नूं किया जाता है? सच कंड तुम सतगुरु आज इस अंग नूं स्पष्ट करनगे। ये जीवात्मा जदों 84 लाख जामिया दे विचों सब तो उत्तम जामे जिसनों मनुख का जामा किया जाता है, उस जामे दे विच आ करके इस मन की संगत करती है, उस वक्त इसनों बहुत सारिया वस्तुओं की बहुत सारे संबंधों की इस जगत दे विच विचरण करते हुए आवश्यकता महसूस होती है। इसनों प्राप्त करन वास्ते ये जीवात्मा इस जगत दे विच कोई ना कोई किरिया नूं अपना करके विचरण करती है। जदों इस दी संगत दे नाल इस दी आत्मा नूं इस जगत दे विच कोई अभाव महसूस हुंदा है, उस अभाव नूं पूरा करन वास्ते इस जीवात्मा नूं इस उत्तम चोले दे विच रह करके कुछ ना कुछ किरिया नूं अपनाना पैंदा है। ये किरिया जीवात्मा इस करके अपनाउंदी है जो अपनी इस लोड़ नूं पूरा कर सके। ये जितनिया भी लोड़ा हैं ये सारिया दिया सारिया जड़ वस्तुआं या संबंधियां दे मुतलक इन्हां नूं प्राप्त करना या इन्हां नूं कायम करन वास्ते इस किरिया नूं अपनाउंदी है। इसे दी संगत करके इस जीव आत्मा नूं उस लोड़ दा पता नहीं, उस आवश्यकता दा इसनूं आभास नहीं है जिसनूं प्राप्त करन वास्ते इस जगत दे विच ਇਸ ਨੂੰ ਸਭ ਤੋਂ ਉੱਤਮ ਜਾਮਾ ਦਿੱਤਾ ਗਿਆ ਹੈ। ਇਸ ਜਾਮੇ ਦੇ ਵਿੱਚ ਆ ਕਰਕੇ ਇਸ ਜੀਵ ਆਤਮਾ ਨੇ ਉਹ ਮੰਗ ਕਰਨੀ ਸੀ, ਉਸ ਆਵਸ਼ਕਤਾ ਨੂੰ ਮਹਿਸੂਸ ਕਰਨਾ ਸੀ ਜਿਸ ਨੂੰ ਪ੍ਰਾਪਤ ਕਰਨ ਲਈ ਜਿਸ ਨੂੰ ਆਧਾਰ ਦਿੱਤਾ ਗਿਆ ਹੈ। ਇਹ ਆਧਾਰ ਇਸ ਜੀਵ ਆਤਮਾ ਨੂੰ ਹੋਰ ਕਿਸੇ ਵੀ ਸੂਟ ਦੇ ਵਿੱਚ ਪ੍ਰਾਪਤ ਨਹੀਂ ਹੋ ਸਕਦਾ, ਪਰ ਇਸ ਨੂੰ ਸੋਝੀ ਨਹੀਂ ਹੈ। ਸੰਗਤ ਕਰਕੇ ਭੈੜੀ ਸੰਗਤ ਹੈ, ਜਿਤਨੀਆਂ ਵੀ ਵਸਤੂਆਂ ਇਹ ਇਕੱਤਰ ਕਰ ਰਹੀ ਹੈ, ਜਿਤਨੇ ਵੀ ਸੰਬੰਧ ਬਣਾ ਰਹੀ ਹੈ, ਜੜ ਜਾਂ ਚੇਤਨ ਦੇ ਨਾਲ ਆਧਾਰ ਰੱਖਦੇ ਹੋਏ, ਇਹ ਸਾਰੇ ਦੇ ਸਾਰੇ ਇਸ ਜਾਮੇ ਦੇ ਨਾਲ ਸੰਬੰਧ ਰੱਖਦੇ ਹਨ। ਇਹ ਸਰੀਰ ਦੇ ਨਾਲ ਸੰਬੰਧਿਤ ਇਕੱਠੀਆਂ ਕੀਤੀਆਂ ਗਈਆਂ ਵਸਤੂਆਂ ਜਿਨ੍ਹਾਂ ਦਾ ਆਧਾਰ ਪ੍ਰਾਪਤੀ ਤੋਂ ਪਹਿਲੇ ਹੀ ਦੁੱਖ ਹੈ, ਪ੍ਰਾਪਤੀ ਦੇ ਵਿੱਚ ਵੀ ਦੁੱਖ ਹੈ, ਔਰ ਜਦੋਂ ਇਹਨਾਂ ਵਸਤੂਆਂ ਨੇ ਇਹਨਾਂ ਸੰਬੰਧਾਂ ਨੇ ਟੁੱਟ ਜਾਣਾ ਹੈ, ਦੂਰ ਚਲੇ ਜਾਣਾ ਹੈ, ਇਸ ਨੇ ਫਿਰ ਦੁਖੀ ਹੋ ਜਾਣਾ ਹੈ। ਇਹੀ ਭਰਮ ਹੈ ਇਸ ਜੀਵ ਆਤਮਾ ਦਾ, ਸਦੀਆਂ ਹੀ ਹੋ ਗਈਆਂ ਇਸ ਨੂੰ, ਕਿਤਨੀ ਵਾਰੀ ਇਸ ਨੇ ਇਸ ਮਨੁੱਖੇ ਜਨਮ ਨੂੰ ਪ੍ਰਾਪਤ ਕੀਤਾ ਹੈ, ਪਰ ਕਦੇ ਵੀ ਇਸ ਨੂੰ ਸਾਰਥਕ ਨਹੀਂ ਕਰ ਸਕੀ। ਇਹ ਸਾਰਥਕ ਤਾਂ ਹੋ ਸਕਦਾ ਹੈ ਜੇ ਇਸ ਨੂੰ ਆਪਣੀ ਲੋੜ ਦਾ ਪਤਾ ਹੋਵੇ। ਇਹ ਜੀਵ ਆਤਮਾ ਆਦਿ ਕਾਲ ਤੋਂ ਜਦ ਤੋਂ ਆਪਣੇ ਮੂਲ ਤੋਂ ਵਿਛੜੀ ਹੈ, ਭੁੱਖੀ ਔਰ ਪਿਆਸੀ ਤੜਫ ਰਹੀ ਹੈ, ਔਰ ਇਸ ਆਵਸ਼ਕਤਾ ਦਾ ਇਸ ਨੂੰ ਆਭਾਸ ਨਹੀਂ ਹੈ। ਇਸ ਦੀ ਪਿਆਸ ਬੁਝਾਣੀ, ਇਸ ਦੀ ਭੁੱਖ ਨੂੰ ਖਤਮ ਕਰਨਾ, ਇਸੀ ਵਾਸਤੇ ਇਸ ਨੂੰ ਇਹ ਮਨੁੱਖਾ ਆਧਾਰ ਦਿੱਤਾ ਗਿਆ ਸੀ, ਪਰ ਕਦੇ ਵੀ ਇਸ ਨੇ ਆਪਣੀ ਉਸ ਆਵਸ਼ਕਤਾ ਨੂੰ ਦੂਰ ਕਰਨ ਵਾਸਤੇ ਉਸ ਕਿਰਿਆ ਨੂੰ ਨਹੀਂ ਅਪਣਾਇਆ ਜਿਸ ਨੂੰ ਅਪਣਾਉਣ ਵਾਸਤੇ ਸੱਚਖੰਡ ਤੋਂ ਇਹ ਬਾਣੀ ਦਿੱਤੀ ਜਾਂਦੀ ਹੈ। ਇਹ ਬਾਣੀ ਕੋਈ ਮਤ ਜਾਂ ਧਰਮ ਚਲਾਉਣ ਵਾਸਤੇ ਨਹੀਂ ਦਿੱਤੀ ਜਾਂਦੀ, ਇਸ ਜੀਵ ਆਤਮਾ ਨੂੰ ਚੇਤਾਉਣ ਵਾਸਤੇ, ਹੁਸ਼ਿਆਰ ਕਰਨ ਵਾਸਤੇ ਦਿੱਤੀ ਜਾਂਦੀ ਹੈ। ਇਹ ਸਦੀਆਂ ਹੀ ਹੋ ਗਈਆਂ ਉਸ ਮੂਲ ਤੋਂ ਬੇਖਬਰ ਸੁੱਤੀ ਪਈ ਹੈ, ਬਾਰ ਬਾਰ ਇਸ ਨੂੰ ਜਗਾਇਆ ਜਾਂਦਾ ਹੈ। ਜੇ ਅੱਖ ਖੋਲਦੀ ਵੀ ਹੈ ਤੇ ਕੁਛ ਘੜੀਆਂ ਬਾਅਦ ਫਿਰ ਉਸੇ ਕਿਰਿਆ ਨੂੰ ਅਪਣਾਉਣ ਲੱਗ ਜਾਂਦੀ ਹੈ, ਜਿਨ੍ਹਾਂ ਨੂੰ ਅਪਣਾ ਕਰਕੇ ਇਸ ਨੇ ਇਹ ਜਨਮ ਔਰ ਮਰਨ ਦੇ ਦੁੱਖ ਨੂੰ ਇਕੱਠਾ ਕਰ ਰੱਖਿਆ ਹੈ। ਹੋਰ ਕੋਈ ਵੀ ਕਾਰਨ ਨਹੀਂ ਹੈ, ਕਾਲ ਨੂੰ ਦੋਸ਼ ਦੇਣਾ, ਆਪਣੇ ਰਸਤੇ ਦੇ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੋਸ਼ ਦੇਣਾ, ਇਹ ਸਾਰੀ ਮਨਮਤ ਹੈ। ਬੁੱਧੀ ਜੋ ਇਸ ਨੂੰ ਦਿੱਤੀ ਗਈ ਸੀ, ਉਹ ਇਸ ਨੂੰ ਇਸ ਵਾਸਤੇ ਦਿੱਤੀ ਗਈ ਸੀ ਆਪਣੇ ਮੂਲ ਨੂੰ ਪਛਾਣ ਸਕੇ, ਆਪਣਾ ਰਸਤਾ ਲੋੜ ਸਕੇ, ਇਹਨਾਂ ਰੁਕਾਵਟਾਂ ਚੋਂ ਉਭਰ ਸਕੇ, ਇਸ ਜਾਲ ਚੋਂ ਜਿਹੜੀ ਇਸ ਵਿਰੋਧੀ ਤਾਕਤ ਨੇ ਇਸ ਜੀਵਾਤਮਾ ਨੂੰ ਇਹਨਾਂ ਲੋਕਾਂ ਦੇ ਵਿੱਚ ਰੋਕਣ ਵਾਸਤੇ ਬੜੇ ਹੀ ਮਹੀਨ ਰੂਪ ਦੇ ਵਿੱਚ ਫੈਲਾ ਕਰਕੇ ਇਸ ਨੂੰ ਫਸਾ ਰੱਖਿਆ ਹੈ। ਇਸ ਨੂੰ ਦੇਖਣ ਵਾਸਤੇ, ਪਹਿਚਾਨਣ ਵਾਸਤੇ ਔਰ ਇਹਦੇ ਵਿੱਚੋਂ ਨਿਕਲਣ ਵਾਸਤੇ ਇਹ ਸਮਰੱਥਾ ਇਸ ਨੂੰ ਦਿੱਤੀ ਗਈ ਸੀ, ਪਰ ਇਹ ਸਮਰੱਥਾ ਜਿਹੜੀ ਹੈ ਇਹ ਭੈੜੀ ਸੰਗਤ ਕਰਕੇ ਆਪਣੇ ਕੋਲੋਂ ਗਵਾ ਬੈਠੀ। ਔਰ ਇਹ ਬੁੱਧੀ ਹੁਣ ਜਿਸ ਮਨ ਦੇ ਅਧੀਨ ਕੰਮ ਕਰਦੀ ਹੈ ਉਹ ਇਸ ਨੂੰ ਐਸੀਆਂ ਕਿਰਿਆ ਅਪਣਾਉਣ ਵਾਸਤੇ ਪ੍ਰੇਰਿਤ ਕਰਦਾ ਹੈ ਜਿਨ੍ਹਾਂ ਨੂੰ ਕਰਨ ਦੇ ਬਾਅਦ ਇਹ ਜੀਵਾਤਮਾ ਨੂੰ ਬਾਰ ਬਾਰ ਇਹ ਜੜ ਔਰ ਚੇਤਨ ਲੋਕਾਂ ਦੇ ਵਿੱਚ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਉੱਤਮ ਔਰ ਨਿਚਲੇ ਜਾਮਿਆਂ ਦੇ ਵਿੱਚ ਇਸ ਦੁੱਖ ਨੂੰ ਸਹਿਣਾ ਪੈਂਦਾ ਹੈ। ਇਹੀ ਉਹ ਦੁੱਖ ਹੈ ਜਿਹੜਾ ਇਸ ਜੀਵਾਤਮਾ ਨੂੰ ਹਰ ਚੋਲੇ ਦੇ ਵਿੱਚ ਆ ਕਰਕੇ ਸਹਿਣਾ ਪੈਂਦਾ ਹੈ। ਔਰ ਇਸ ਦੁੱਖ ਚੋਂ ਕੱਢਣ ਵਾਸਤੇ, ਇਸ ਜੰਜਾਲ ਚੋਂ ਕੱਢਣ ਵਾਸਤੇ ਇਸ ਜਗਤ ਦੇ ਵਿੱਚ ਸੱਚਖੰਡ ਤੋਂ ਉਹ ਅਕਾਲ ਪੁਰਖ ਦੀ ਤਾਕਤ ਔਰ ਸਮਰੱਥਾ ਲੈ ਕਰਕੇ ਜਿਹੜੀ ਜੀਵਾਤਮਾ ਨੂੰ ਇਸ ਜਗਤ ਦੇ ਵਿੱਚ ਅਵਤਾਰਿਤ ਕੀਤਾ ਜਾਂਦਾ ਹੈ, ਭੇਜਿਆ ਜਾਂਦਾ ਹੈ, ਉਹਨਾਂ ਨੂੰ ਇਸ ਜਗਤ ਦੇ ਵਿੱਚ ਅਸੀਂ ਸੰਤ ਸਤਿਗੁਰੂ ਕਹਿ ਕਰਕੇ ਯਾਦ ਕਰਦੇ ਹਾਂ। ਸੰਤ ਜੋ ਨੇ ਉਸ ਕਾਲ ਪੁਰਖ ਦਾ ਹੁਕਮ ਲੈ ਕਰਕੇ ਇਸ ਜਗਤ ਦੇ ਵਿੱਚ ਆਉਂਦੇ ਨੇ, ਉਹ ਹੁਕਮ ਜਿਸ ਘਟ ਦੇ ਵਿੱਚ ਪ੍ਰਗਟ ਹੁੰਦਾ ਹੈ ਉਸ ਘਟ ਨੂੰ, ਉਸ ਇੰਸਟਰੂਮੈਂਟ ਨੂੰ, ਉਸ ਮਸ਼ੀਨ ਨੂੰ, ਉਸ ਜਾਮੇ ਨੂੰ, ਉਸ ਆਕਾਰ ਨੂੰ ਅਸੀਂ ਸਤਿਗੁਰੂ ਕਹਿੰਦੇ ਹਾਂ। ਇਸ ਤੋਂ ਸਪਸ਼ਟ ਹੈ ਕਿ ਸਤਿਗੁਰੂ ਕੋਈ ਆਕਾਰ ਜਾਂ ਕੋਈ ਘਟ ਨਹੀਂ ਹੈ, ਇੱਕ ਸਾਧਨ ਹੈ, ਇੱਕ ਮੀਡੀਆ ਹੈ ਜਿਸ ਨੂੰ ਟੇਕ ਲੈ ਕਰਕੇ ਇਸ ਜੀਵਾਤਮਾ ਨੇ ਆਪਣੇ ਘਰ ਦਾ ਕੰਮ ਕਰਨਾ ਹੈ, ਉਸ ਰਸਤੇ ਦੀ ਖੋਜ ਕਰਨੀ ਹੈ। ਖੋਜ ਕਰਨ ਦੇ ਬਾਅਦ ਉਸ ਰਸਤੇ ਨੂੰ ਅਪਣਾਉਣਾ ਹੈ, ਧਾਰਨ ਕਰਨਾ ਹੈ, ਅਮਲੀ ਜਾਮਾ ਪਹਿਨਾਉਣਾ ਹੈ, ਉਸ ਰਸਤੇ ਦੇ ਉੱਪਰ ਚੱਲਦੇ ਹੋਏ ਆਪਣੀ ਹਸਤੀ ਨੂੰ ਮਿਟਾ ਦੇਣਾ ਹੈ। ਉਹ ਹਸਤੀ ਜਿਹੜੀ ਇਸ ਮਨ ਨੇ ਕਾਇਮ ਕੀਤੀ ਹੋਈ ਹੈ, ਜੀਵਾਤਮਾ ਜੋ ਹੈ ਇਹ ਉਸ ਪਰਮਾਤਮਾ ਦਾ ਅੰਸ਼ ਹੈ, ਉਸ ਮੂਲ ਦਾ, ਉਸ ਅਨੰਤ ਗੁਣਾਂ ਦਾ ਸਵਾਮੀ, ਅਥਾਹ ਸਮੁੰਦਰ ਥਾ ਕੀ ਪਾਵੈ ਕੋਈ, ਕੋਈ ਵਿਰਲਾ, ਕੋਈ ਕਰੋੜਾਂ ਚੋਂ, ਕੋਈ ਭਾਗਾਂ ਵਾਲਾ, ਕੋਈ ਵਿਸ਼ੇਸ਼ ਜਗਤ ਦੇ ਵਿੱਚ, ਕਿਸੇ ਖਾਸ ਯੁੱਗ ਦੇ ਵਿੱਚ ਉਸ ਮੁਕਤੀ ਦੇ ਦੁਆਰ ਨੂੰ ਪ੍ਰਾਪਤ ਕਰਨ ਦਾ ਅਧਿਕਾਰੀ ਬਣਦਾ ਹੈ ਜਦੋਂ ਇਹ ਜੀਵਾਤਮਾ ਇਸ ਮਨੁੱਖੇ ਚੋਲੇ ਦੇ ਵਿੱਚ ਆ ਕਰਕੇ ਇਸ ਕਿਰਿਆ ਨੂੰ ਅਮਲੀ ਤੌਰ 'ਤੇ ਅਪਣਾਉਂਦੀ ਹੈ। ਮੌਖਿਕ ਤੌਰ 'ਤੇ ਅਸੀਂ ਇੱਥੇ ਸਾਰੇ ਹੀ ਇਸ ਮੁਖੋਟੇ ਨੂੰ ਲਗਾ ਕਰਕੇ ਬੈਠੇ ਹਾਂ। ਅਸੀਂ ਸਤਿਗੁਰੂ ਵਾਲੇ ਹਾਂ, ਹੁਕਮ 'ਤੇ ਚੱਲਦੇ ਹਾਂ। ਇੱਕੋ ਹੀ ਕਸੋਟੀ ਹੈ। ਇਸ ਵਕਤ ਅਸੀਂ ਇਸ ਮ੍ਰਿਤ ਲੋਕ ਦੇ ਵਿੱਚ ਬੈਠੇ ਹਾਂ, ਇਸ ਬਾਣੀ ਨੂੰ ਸਰਵਣ ਕਰ ਰਹੇ ਹਾਂ। ਬੈਠਣ ਦਾ ਭਾਵ ਹੀ ਇਹੀ ਹੈ, ਅਸੀਂ ਕਦੇ ਆਪਣੇ ਸਤਿਗੁਰ ਦੇ ਉਪਦੇਸ਼ਾਂ ਦੇ ਉੱਪਰ ਅਮਲ ਨਹੀਂ ਕੀਤਾ। ਜੇ ਕਦੀ ਆਪਣੀ ਹਸਤੀ ਮਿਟਾਈ ਹੁੰਦੀ ਤੇ ਅਸੀਂ ਉਸ ਪਰਮ ਪਦ ਨੂੰ, ਜਿਸ ਨੂੰ ਅਮਰ ਕਿਹਾ ਜਾਂਦਾ ਹੈ, ਪ੍ਰਾਪਤ ਕਰ ਚੁੱਕੇ ਹੁੰਦੇ। ਇਹ ਮਨੁੱਖਾ ਚੋਲਾ ਕੋਈ ਪਹਿਲੀ ਵਾਰੀ ਇਸ ਜੀਵਾਤਮਾ ਨੂੰ ਦਾਨ ਦੇ ਰੂਪ ਵਿੱਚ ਨਹੀਂ ਮਿਲਿਆ। ਅਣਗਿਣਤ ਵਾਰਾਂ ਉਸ ਤਾਕਤ ਨੇ, ਉਸ ਪਰਮ ਚੇਤਨ ਨੇ ਸਾਡੇ ਵਰਗੀਆਂ ਮਨਮੁਖੀਆਂ ਜੀਵਾਤਮਾ ਦੇ ਉੱਪਰ ਪ੍ਰਸੰਨ ਹੋ ਕਰਕੇ ਸਾਡੀਆਂ ਝੋਲੀਆਂ ਦੇ ਵਿੱਚ ਇਹ ਦਾਤ ਅਣਗਿਣਤ ਵੇਰਾ ਬਖਸ਼ੀ ਹੈ। ਅਸੀਂ ਇਸ ਦਾਤ ਨੂੰ ਪ੍ਰਾਪਤ ਕਰਨ ਦੇ ਬਾਅਦ ਵੀ ਕਦੇ ਵੀ ਇਸ ਚੋਲੇ ਦੇ ਨਾਲ ਹੱਕ ਨਹੀਂ ਕੀਤਾ। ਅਸੀਂ ਇਸ ਦੇਵਲੇ ਦੇ ਵਿੱਚ ਬੈਠ ਕਰਕੇ ਹਮੇਸ਼ਾ ਹੀ ਗੱਦਾਰੀ ਕੀਤੀ ਹੈ ਉਸ ਪਰਮ ਚੇਤਨ ਦੇ ਨਾਲ, ਜਿਹੜੀ ਜਿਸ ਘੱਟ ਦੇ ਵਿੱਚ ਪ੍ਰਗਟ ਹੋ ਕਰਕੇ ਜਿਸ ਨੇ ਸਾਨੂੰ ਆਪਣੇ ਨਾਲ ਹੀ ਬਿਠਾ ਲਿਆ, ਆਪਣਾ ਰੂਪ ਦੇ ਦਿੱਤਾ, ਆਪਣੀ ਤਾਕਤ ਦੇ ਦਿੱਤੀ, ਆਪਣਾ ਉਹ ਚਿੰਨ੍ਹ ਦੇ ਦਿੱਤਾ, ਜਿਸ ਨੂੰ ਚਿੰਨ੍ਹ ਸੱਚਖੰਡ ਤੋਂ ਹੁਕਮ ਦੇ ਰੂਪ ਦੇ ਵਿੱਚ ਇਸ ਜਗਤ ਦੇ ਵਿੱਚ ਅਵਤਾਰਿਤ ਕੀਤਾ ਗਿਆ ਸੀ। ਇੱਕ ਚਮਤਕਾਰ ਦੇ ਰੂਪ ਦੇ ਵਿੱਚ ਅਸੀਂ ਉਸ ਦੀ ਚਮਕ ਨੂੰ ਨਹੀਂ ਦੇਖ ਸਕੇ, ਉਸ ਨੂੰ ਪਹਿਚਾਣ ਨਹੀਂ ਸਕੇ, ਅਸੀਂ ਜਾਣ ਨਹੀਂ ਸਕੇ। ਇਹ ਚਿੰਨ੍ਹ ਦੇ ਪਿੱਛੇ ਕਿਹੜੀ ਤਾਕਤ ਛੁਪੀ ਹੋਈ ਹੈ, ਕੌਣ ਇਸ ਚਿੰਨ੍ਹ ਦੇ ਪਿੱਛੇ ਕੰਮ ਕਰ ਰਿਹਾ ਹੈ, ਸਾਨੂੰ ਸਮਝ ਹੀ ਨਹੀਂ ਆਈ। ਅਸੀਂ ਬਾਹਰੀ ਮੁੱਖ, ਬਾਹਰ ਦੀ ਕਿਰਿਆ ਨੂੰ ਅਪਣਾ ਕਰਕੇ ਇਸ ਮੁਖੋਟੇ ਦੇ ਜ਼ਰੀਏ ਬਾਹਰ ਹੀ ਰਹਿ ਗਏ। ਉਸ ਕਰੰਟ ਨੂੰ, ਉਸ ਚੇਤਨ ਸੱਤਾ ਨੂੰ ਪ੍ਰਗਟ ਰੂਪ ਦੇ ਵਿੱਚ ਦੇਖਣ ਵਾਸਤੇ ਇਹ ਜੋ ਜਾਮਾ ਦਿੱਤਾ ਗਿਆ ਸੀ, ਅਸੀਂ ਉਸ ਨੂੰ ਸਾਰਥਕ ਨਹੀਂ ਕਰ ਸਕੇ। ਸਾਨੂੰ ਦਿੱਤਾ ਤਾਂ ਇਸੀ ਕਰਕੇ ਗਿਆ ਸੀ ਕਿ ਅਸੀਂ ਉਸ ਨੂੰ ਪਛਾਣ ਸਕੀਏ, ਆਪਣੀ ਹਸਤੀ ਮਿਟਾ ਕਰਕੇ इस जीव आत्मा नू उस दे नाल मिलन दे काबिल बना सकीए, पर असी इस साकत दे संग नाल जो मैल कठी कीती है विषय विकारां दी, ए मैल इस जगत दे विच इस मुखोटे दे जरिए इस जीवात्मा ने जड़ियां भी किरिया अपना रखियां हन, ए सारियां दियां सारियां किरिया थोमै दे विच, क्रोध दे विच, लोभ दे विच, मोह दे विच, हंकार दे विच, होर इस मन दे बहुत सारे विकार ने जिन्हां नूं आधार बना करके असी इस जगत दे विच दिन रात अपना रखिया कर रहे हां, और ये सारियां दियां सारियां किरिया बीज स्वरूप बंधन का प्रभाव लै करके ब्रह्म दे विच जमा कीतियां जा रही हैं। जो जो असी किरिया वधाई जाते हाँ, दिन रात दौड़ भज करी जाते हाँ, त्यों त्यों एक कीमत जड़ी सानू बख्शी गई सी, जड़ी खर्च करके असी पुन कठा करना सी, चंग्याईयां कठियां करनियां सन, पुन दा की भाव है इस जगत दे विच पुन दा अर्थ बहुत गलत लिया जांदा है। पुन दा अर्थ जो ईश्वरी अधूरी ताकतां चमत्कारां दे जरिए इस जगत दे विच प्रचारित कीता गया, वो पुन इस जीवात्मा लई घोर बंधन लै करके प्रगट हुंदा है। किस तरीके दे नाल अगर असी बहुत सारा दान पुन करते हाँ, अच्छी किरिया अपनाते हाँ, अच्छे कर्म करते हाँ, तो उसका भुगतान करन वास्ते उत्तम भोगी जामे दे दिते जाते ने, जिन्हां नूं असी देवी देवत्या दे रूप दे विच सूक्ष्म और कारण लोकां दे विच ईश्वर कह करके जानते हाँ। और इस मृत लोक दे विच जदों ये ताकतां प्रगट होंदियां ने, ये ईश्वरी ताकतां ही ने, जदों भी इस जगत दे विच आंदियां ने उस ब्रह्म दी ताकत नूं, उस दी सत्ता नूं, रिद्धियां सिद्धियां नूं और उसके चमत्कार नूं लै करके इस जगत दे विच प्रगट होंदियां ने। इन्हां अखां दे नाल इस जगत दे विच असी देखण दा काम कर रहे हाँ, और ऐसियां वस्तुआं जिहड़ियां अति सूक्ष्म ने, सूक्ष्म जां कारण चोलां दे नाल संबंध रखदियां ने, उन्हां नूं असी इस जगत दे विच इन्हां अखां दे नाल देख नहीं सकते, जान नहीं सकते, पहचान नहीं सकते, और इस मजबूरी का वो ब्रह्म फायदा चुकता है। और ये ताकतां जिहड़ियां प्रगट होंदियां ने ये अधूरियां इस करके ने क्योंकि ये खुद भी अधूरियां ने, क्योंकि ये उस पूरे मंडल नूं, उस पूरी ताकत नूं, उस अकाल पुरख नूं, उस परम चेतन नूं प्राप्त नहीं कर सकियां, इसी कारण अधूरियां ने। और जड़े चमत्कार और सत्ता लै करके इस जगत दे विच अवतारित होंदियां ने, ब्रह्म अपने पिता दे हुक्म दे अधीन, वो भी इन्हां ने अपनी हस्ती मिटा रखी होंदी है उस ब्रह्म अपने पिता दे उपर, वो ब्रह्म जिसनूं इस जगत दे विच काल कह करके याद कीता जांदा है, वो काल जो अकाल दी एक नकल है, इस जगत दे विच اس دی طاقت اور سمرتھا لے کر کے اس چمتکار نو پردرشت کر دیا نے، اور انہاں چمتکاراں نو دیکھ کر کے، اس روشنی نو دیکھ کر کے، اے اکھ اُدے پیچھے چھپی ہوئی طاقت نو، اُدی سمرتھا نو جان نہیں سکتی، پچھان نہیں سکتی۔ کیوں؟ کیونکہ جڑی اس دی اپنی طاقت ہے، اس طاقت نو دیکھن دی، پچھانن دی، جانن دی، اس نو اے گوا چکی ہے۔ کس طریقے دے نال انگنت جنما تو جڑی کریا اے جیواتما اپناندی ہے منکھے چولے دے وچ آ کر کے، باقی جڑے چولے نے کچھ بھوگی چونا نے، کچھ ورتی انوسار کریا کردیا نے، جڑی نچلے جامے جتنے بھی نے 84 لاکھ جامعہ دے وچ، وہ سارے دے سارے جامے کیتی گئی کریا دا بھگتان ماتر ہے۔ اس دے وچ جیواتما چاہ کر کے بھی کوئی ایسی کریا نو نہیں اپنا سکتی کہ جس نو جس دا پھل اس نو سچکھنڈ دی پراپتی ہوے، پرم چیتن ستا دی پراپتی ہوے، اے جیواتما دی بھوک اور پیاس مٹ سکے، اس نو نہ تا سوچی ہے نہ ہی اس نو چھوٹ دیتی گئی ہے۔ چھوٹ دا کی بھاو ہے؟ کہ ایک کریا کرن واسطے نشکامتا دی جڑی کریا نو اپنان دے بعد اس دا کوئی پھل نہ ہوئے، یعنی کہ جس بھی جامے دے وچ اس جیواتما نے رہنا ہے، اس جیواتما نو قائم رکھن واسطے اس چولے نو، اس جیواتما نو کچھ نہ کچھ کریا ضرور اپنانی پیندی ہے۔ اور جڑی بھی کریا اور جس بھی کامنا اور سوارتھ دے ادھین یہ جیواتما اپناندی ہے، اس دا بھگتان ماتر جڑا بیج سروپ جسنو اسی بندھن کہندے ہاں برہم دے وچ جمع ہوندا ہے۔ اور جیسی کامنا کیتی جاندی ہے، جیسی اچھا یا سوارتھ نو مکھ رکھیا جاندا ہے، ویسا ہی پربھاو لے کر کے اس جیواتما نو اس 84 لاکھ جامعہ دے وچ جنم دیتا جاتا ہے۔ اور جڑی نچلے جنم جامے جتنے بھی نے، انہاں دے وچ جنم نو پراپت کرن دے بعد اے جیواتما صرف بھگتان کردی ہے انہاں کامنا دا، انہاں سوارتھاں دا، انہاں بھوگاں دا جنہاں نو کرن واسطے اس اکال پورکھ نے، اس ستگرو نے سانو اے منکھا جنم دتا سی۔ وچار کر کے دیکھ لو اے کتنا ہی اتم جامع ہے، اور اس نو اسی کس طریقے دے نال سارتھک کرنا سی، اور اسی کیسے کیسے بھوگ کر کے اس جو چولے نو اسی نیگٹیو روپ دے وچ ویرودھی طاقت دے ذریعے من دے راہی اپنی ہستی نو، اس پونجی نو، او پونجی جڑی سانو خرچ کرن واسطے دتی گئی سی، جڑی کوئی اسی سواساں دی دولت کہندے ہاں، جڑا سا اندر گیا، اے تینوں لوکاں دی طاقت اس سواس نو باہر نہیں لیا سکدی، اور اگر باہر ہے تے اے ساریاں طاقتاں مل کر کے اے سانو اندر نہیں لے جا سکدیاں۔ اس تو وچار کر کے دیکھ لو اس طاقت نو، اس پونجی نو اسی کس طریقے دے نال پل پل ہر کڑی مٹا رہے ہاں، جس دا انت اس جیواتما نو بھکھا اور پیاسا بار بار جنم اور مرن دے گیڑ دے وچ دکھ سہنا پیندا ہے۔ باقی جامعہ دے وچ نظر مار کر کے دیکھ لو کسی جامے دے وچ کوئی سکھ ہے. اسی دیوی دیوتیاں دی پوجا کردے ہاں, جڑی جیواتما انہاں لوکاں دے وچ جاندیاں نے اور اس جگت دے وچ پرگٹ ہوندیاں نے, انہاں دی شرن لے کر کے انہاں دی ٹیک لے کر کے انہاں کولو پوچھ کر کے دیکھو وہ بھی کیسے کیسے پرماں دے وچ, کیسے کیسے وکاراں دے ادھین, کیسے کیسے دکھاں دے وچ ویاپت لے. کوئی شک نہیں سوکشم اور کارن چولے نے اس سول چولے نال سمبندت جڑے دکھ اس جگت دے وچ اس جیواتما نو سہنے پیندے نے, انہاں لوکاں دے وچ انہاں سارے دکھاں تو بچ جاندی ہے. پر اس دے بعد جڑا سوکشم اور کارن چولا ملیا ہے, یہ بھی پانچ سوکشم اور کارن تتواں دے اوپر آدھارت ہے. اگر ستھول تتو جڑے نے ستھول شانتی منگدے نے تے سوکشم اور کارن تتو جڑے نے یہ سوکشم اور کارن شانتی منگدے نے. اور من اور تن دا جو پنجرا ہے انہاں لوکاں دے وچ بھی اس جیواتما دے نال لگیا ہویا ہے. ساری سمسیا جو ہے اس من اور تن دے نال سمبندت ہے, کیونکہ دونوں ہی اس نقل اس ویرودھی طاقت اس کال دی دیت ہے, اس دی دتی ہوئی دات ہے. اور یہ جیواتما انہاں لوکاں دے وچ جنیاں بھی وستواں اور سمبندھاں نوں کٹھا کر رہی ہے, یہ ساریاں دیاں ساریاں اسی اس اکال پرکھ پرماتما دی دات کہہ کر کے بھوگن لگے ہوئے ہاں. یہ بہت بڑا پرم ہے, یہ داتا نہیں نے, یہ بکھ ہے جہر جڑا اس برہم نے من دے راہی اس جگت دے وچ مٹھا لا کر کے پرمان لئی اس جیواتما نو فسان لئی اس جال دے وچ جس طریقے دے نال ایک مچھی نو فسان واسطے مچھیرا کنڈے دے نال ایک ماس دا ٹکڑا لگاندا ہے, ایک سواد لگاندا ہے, اس سواد دے پچھے وہ کنڈا چھپیا ہویا ہے. وہ کنڈا مچھی نو نظر نہیں آندا, اس نو انہاں اکھاں دے نال دیکھ نہیں سکدی. یہ اکھاں جڑیاں اس لوک دے وچ اس برہم نے ستھول روپ دے وچ ایک اندری دے روپ دے وچ ایک شریر دے انگ دے روپ دے وچ دات دے روپ دے وچ پرگٹ کیتی ہے. جس طریقے دے نال مچھلی اندر دی اکھ نو کھول نہ سکی, اس بھیت نو جان نہ سکی اور اس سواد دے ذریعے سدا لئی اپنی ہستی اپنے شریر نو ٹکڑے ٹکڑے کروا لیا, مٹ گئی بھرم دے وچ اس سواد دے ذریعے فریدا اے وش گندلا دریا کھنڈ لیوان ایک راہ دے رہ گئے ایک راہ دی گئے اجاڑ. بابا فرید جی نے بھی اپنی اس بانی دے وچ بالکل سپشٹ کیتا ہے یہ جگت دی جو رچنا ہے بڑی پرماتمک رچنا ہے, ایک زہر دے روپ دے وچ یہ کھنڈ لا کر کے یہ کھنڈ کی ہے, یہ بچیاں دیاں توتلیاں آوازاں ਜਿਹੜੀਆਂ ਸਾਨੂੰ ਸੁੱਤਿਆਂ ਤੋਂ ਵੀ ਉਠਾ ਦਿੰਦੀਆਂ ਨੇ। ਇਹ ਆ ਉਹ ਮਿੱਠਾ, ਉਹ ਸੰਬੰਧ ਇਸਤਰੀ ਪੁਰਸ਼ ਦਾ, ਮਾਂ ਬਾਪ ਦਾ, ਭੈਣਾਂ ਭਰਾਵਾਂ ਦਾ, ਔਰ ਇਸ ਜਗਤ ਦੇ ਵਿੱਚ ਪੜੋਸੀ ਮਿੱਤਰ ਜਿਤਨੇ ਵੀ ਸੰਬੰਧ ਅਸੀਂ ਇਕੱਠੇ ਕਰ ਰਹੇ ਹਾਂ, ਇਹ ਵਸਤੂਆਂ, ਕਾਰਾਂ, ਮੋਟਰਾਂ, ਬੰਗਲੇ, ਫੈਕਟਰੀਆਂ, ਕੰਮ ਧੰਦੇ, ਇਹ ਜਿਤਨੀਆਂ ਵੀ ਜੜ ਵਸਤੂਆਂ ਨੇ, ਇਹ ਪਹਿਲੇ ਵੀ ਕਿਸੇ ਦੀਆਂ ਸਨ। ਜਿਸ ਨੂੰ ਅਸੀਂ ਮਾਂ ਬਾਪ ਸਮਝ ਰਹੇ ਹਾਂ, ਸੰਬੰਧੀ ਸਮਝ ਰਹੇ ਹਾਂ, ਇਹ ਪਹਿਲੇ ਵੀ ਕਿਸੇ ਦੇ ਸਨ, ਅੱਜ ਸਾਡੇ ਨਜ਼ਰ ਆ ਰਹੇ ਨੇ, ਇਹ ਕਾਰਾਂ ਸਾਡੇ ਭੂਏ ਅੱਗੇ ਖੜੀਆਂ ਨੇ। ਕੁਝ ਸਮੇਂ ਬਾਅਦ ਇਹ ਕਿਸੇ ਹੋਰ ਭੂਏ ਅੱਗੇ ਖੜੀਆਂ ਹੋਣਗੀਆਂ। ਜਦ ਪਹਿਲੀ ਇਹ ਕਿਸੇ ਦੇ ਨਹੀਂ ਰਹੇ ਸੰਬੰਧ ਔਰ ਵਸਤੂਆਂ, ਤੇ ਸਾਡੀਆਂ ਵੀ ਨਹੀਂ ਰਹਿਣਗੀਆਂ। ਇਹ ਆ ਉਹ ਮਿੱਠਾ, ਮਿੱਠਾ ਜ਼ਹਿਰ ਜਿਹੜਾ ਉਸ ਬ੍ਰਹਮ ਨੇ ਇਸ ਮਛਲੀ ਰੂਪੀ ਜੀਵਾਤਮਾ ਨੂੰ ਫਸਾਉਣ ਵਾਸਤੇ, ਇਸ ਜਾਲ ਦੇ ਵਿੱਚ ਰੋਕਣ ਵਾਸਤੇ, ਇਸ ਜਗਤ ਦੇ ਵਿੱਚ ਪ੍ਰਕਾਸ਼ ਦੇ ਰੂਪ ਦੇ ਵਿੱਚ, ਚਮਤਕਾਰ ਦੇ ਰੂਪ ਦੇ ਵਿੱਚ ਪ੍ਰਗਟ ਕੀਤਾ ਹੈ, ਜਿਸ ਦੀ ਚਮਕ ਦੇ ਵਿੱਚ ਇਹ ਜੀਵਾਤਮਾ ਭਰਮਾ ਦਿੱਤੀ ਗਈ। ਇਸ ਲੋਕ ਦੀਆਂ ਜੜ ਵਸਤੂਆਂ, ਉਹਨਾਂ ਨੂੰ ਅਸੀਂ ਅਗਰ ਦੇਖਣਾ ਚਾਹੀਏ, ਸਾਨੂੰ ਪ੍ਰਕਾਸ਼ ਦੀ ਲੋੜ ਹੈ, ਇੱਕ ਪ੍ਰਕਾਸ਼ ਦੀ, ਜਿਸ ਦੇ ਹੋਣ ਦੇ ਨਾਲ ਇਹ ਵਸਤੂਆਂ ਜਿਹੜੀਆਂ ਨੇ ਦ੍ਰਿਸ਼ਟੀਗੋਚਰ ਹੁੰਦੀਆਂ ਨੇ, ਯਾਨੀ ਕਿ ਪ੍ਰਗਟ ਹੁੰਦੀਆਂ ਨੇ। ਅੱਖ ਬੰਦ ਕਰਕੇ ਦੇਖ ਲਓ, ਪ੍ਰਕਾਸ਼ ਮੌਜੂਦ ਹੈ, ਵਸਤੂ ਮੌਜੂਦ ਹੈ, ਪਰ ਸਾਨੂੰ ਆਭਾਸ ਨਹੀਂ ਹੁੰਦਾ। ਕਿਉਂ? ਕਿਉਂਕਿ ਜੋਤ ਨਹੀਂ ਹੈ, ਅੱਖ ਬੰਦ ਹੈ। ਔਰ ਅਗਰ ਅੱਖ ਖੁੱਲੀ ਹੋਵੇ, ਪ੍ਰਕਾਸ਼ ਪ੍ਰਗਟ ਨਾ ਹੋਵੇ, ਸੂਰਜ ਚੰਦ ਨਾ ਹੋਵਣ, ਤਾਰਿਆਂ ਦੀ ਰੋਸ਼ਨੀ ਨਾ ਹੋਵੇ, ਵਸਤੂ ਮੌਜੂਦ ਹੈ ਪਰ ਇਹ ਅੱਖਾਂ ਹੋਣ ਦੇ ਬਾਅਦ, ਤਾਕਤ ਮੌਜੂਦ ਹੈ ਪਰ ਫਿਰ ਵੀ ਉਹਨਾਂ ਵਸਤੂਆਂ ਨੂੰ ਜਾਣ ਨਹੀਂ ਸਕਦੀ, ਇਹਨਾਂ ਦਾ ਆਭਾਸ ਨਹੀਂ ਹੋ ਸਕਦਾ। ਇਸ ਦਾ ਕੀ ਭਾਵ ਹੈ? ਸਾਨੂੰ ਇੱਕ ਤਾਕਤ ਦੀ ਲੋੜ ਹੈ, ਇੱਕ ਗੁਣ ਦੀ ਲੋੜ ਹੈ, ਉਸ ਗੁਣ ਦੀ ਜਿਹੜਾ ਉਸ ਪਰਮਾਤਮਾ ਦਾ ਅੰਸ਼ ਹੈ, ਜਿਸ ਨੂੰ ਅਸੀਂ ਪ੍ਰਕਿਰਤੀ ਕਹਿ ਕਰਕੇ ਇਸ ਜਗਤ ਦੇ ਵਿੱਚ ਜਾਣਦੇ ਹਾਂ। ਇਹ ਸਾਰੀ ਪ੍ਰਕਿਰਤੀ ਕੀ ਹੈ? ਜੜ ਹੋਣ ਦੇ ਬਾਅਦ ਇਸ ਦੇ ਪਿੱਛੇ ਇੱਕ ਚੇਤਨ ਸੱਤਾ ਕੰਮ ਕਰ ਰਹੀ ਹੈ। ਉਸ ਚੇਤਨ ਸੱਤਾ ਨੂੰ ਇਸ ਜਗਤ ਦੇ ਵਿੱਚ ਅਸੀਂ ਪਰਮਾਤਮਾ, ਉਸ ਅਕਾਲ ਪੁਰਖ, ਉਸ ਦਾ ਇੱਕ ਗੁਣ ਕਹਿ ਕਰਕੇ ਯਾਦ ਕਰਦੇ ਹਾਂ। ਅਗਰ ਇਹ ਗੁਣ ਨਾ ਹੋਵੇ ਤੇ ਇਹ ਸੂਰਜ ਸਾਨੂੰ ਰੋਸ਼ਨੀ ਨਹੀਂ ਦੇ ਸਕਦਾ। ਇਹ ਜੜ ਹੈ, ਇਹਦੇ ਵਿੱਚ ਜੀਵਨ ਦੇਣ ਵਾਲਾ ਜੋ ਤੱਤ ਹੈ ਉਹ ਆ ਨਹੀਂ ਸਕਦਾ। ਉਹ ਤੱਤ ਕੌਣ ਦੇ ਰਿਹਾ ਹੈ? ਇਹ ਪ੍ਰਕਾਸ਼ ਕੌਣ ਦੇ ਰਿਹਾ ਹੈ? ਇਹ ਉਹ ਅਕਾਲ ਪੁਰਖ, ਇਹ ਉਸਦੀ ਦਾਤ ਹੈ। ਔਰ ਕੈਸੀ ਦਾਤ ਹੈ? ਜਿਤਨੀ ਮਰਜ਼ੀ ਰੋਸ਼ਨੀ ਲੈ ਲਓ, ਜਿਤਨਾ ਮਰਜ਼ੀ ਜੀਵਨਦਾਈ ਤੱਤਵ ਲੈ ਲਓ, ਇਹ ਅਖੁੱਟ ਭੰਡਾਰ ਦੇ ਰੂਪ ਦੇ ਵਿੱਚ ਇਸ ਜਗਤ ਦੇ ਵਿੱਚ ਆਪਣਾ ਕੰਮ ਕਰ ਰਿਹਾ ਹੈ। ਔਰ ਸਦੀਆਂ ਹੀ ਹੋ ਗਈਆਂ, ਅਣਗਿਣਤ ਕਾਲ ਤੋਂ ਇਹ ਆਪਣਾ ਕੰਮ ਕਰ ਰਿਹਾ ਹੈ, ਨਿਸ਼ਚਿਤ ਅਵਿਧੀ ਦੇ ਨਾਲ। ਕੋਈ ਇਹਦੇ ਵਿੱਚ ਭਿੰਨ ਭੇਦ ਫਰਕ ਨਹੀਂ ਆਇਆ। ਇਸ ਨੂੰ ਅਸੀਂ ਅਖੁੱਟ ਕਹਿੰਦੇ ਹਾਂ, ਯਾਨੀ ਕਿ ਕਿਤਨਾ ਵੀ ਲੈ ਲਓ ਉਹ ਖਤਮ ਨਹੀਂ ਹੁੰਦਾ।
ਤੇ ਉਸਦੇ ਇਸ ਗੁਣ ਦੇ ਜ਼ਰੀਏ ਇਸ ਅੱਖਾਂ ਦੇ ਨਾਲ ਅਸੀਂ ਇਸ ਪ੍ਰਕਾਸ਼ ਨੂੰ ਦੇਖਦੇ ਹਾਂ ਔਰ ਵਸਤੂਆਂ ਸਾਨੂੰ ਨਜ਼ਰ ਆਉਂਦੀਆਂ ਨੇ। ਔਰ ਪ੍ਰਕਾਸ਼ ਦਾ ਯਾਨੀ ਇੱਕ ਸੂਰਜ ਦਾ ਕੰਮ ਕੀ ਹੈ? ਪ੍ਰਕਾਸ਼ ਦੇ ਜ਼ਰੀਏ ਇਹਨਾਂ ਜੜ ਵਸਤੂਆਂ ਨੂੰ ਨਿਰਵਿਕਾਰ ਰੂਪ ਦੇ ਵਿੱਚ ਪ੍ਰਗਟ ਕਰਨਾ। ਉਸ ਨੂੰ ਇਸ ਦੇ ਨਾਲ ਮਤਲਬ ਨਹੀਂ ਹੈ ਕਿ ਪ੍ਰਗਟ ਕਰਨ ਵਾਲੀ ਜਿਹੜੀ ਕੀਤੀ ਗਈ ਵਸਤੂ ਹੈ ਉਹ ਇਸ ਜਗਤ ਦੇ ਵਿੱਚ ਹਾਨੀਕਾਰਕ ਹੈ ਜਾਂ ਪ੍ਰਭਾਵਸ਼ਾਲੀ ਹੋ ਕਰਕੇ ਇਸ ਜਗਤ ਦੇ ਵਿੱਚ ਅੱਛਾ ਕੰਮ ਕਰਦੀ ਹੈ ਯਾਨੀ ਅੱਛਾ ਪ੍ਰਭਾਵ ਉਤਪੰਨ ਕਰਦੀ ਹੈ। ਸੂਰਜ ਨੂੰ ਇਸ ਦੇ ਨਾਲ ਕੋਈ ਮਤਲਬ ਨਹੀਂ, ਉਹ ਆਪਣੇ ਗੁਣ ਨੂੰ ਪ੍ਰਗਟ ਕਰਦਾ ਹੈ ਪ੍ਰਕਾਸ਼ ਦੇ ਜ਼ਰੀਏ। ਉਸੇ ਤਰੀਕੇ ਦੇ ਨਾਲ ਅੱਖ ਜਿਹੜੀ ਹੈ ਇੱਕ ਇੰਦਰੀ ਹੈ, ਇਸ ਪ੍ਰਕਾਸ਼ ਦੇ ਜ਼ਰੀਏ ਉਸ ਵਸਤੂ ਨੂੰ ਜਾਣਦੀ ਹੈ। ਅੱਖ ਦੇ ਅੰਦਰ ਵੀ ਦੋਸ਼ ਹੈ, ਅੱਖ ਬਹੁਤ ਦੂਰ ਦੂਰ ਨਹੀਂ ਦੇਖ ਸਕਦੀ, ਬਹੁਤ ਨਜ਼ਦੀਕ ਦਾ ਨਹੀਂ ਦੇਖ ਸਕਦੀ। ਇਹ ਦੋਸ਼ ਉਸਦੇ ਵਿੱਚ ਦੇਰ ਸਵੇਰ ਪੈਦਾ ਹੋ ਜਾਂਦੇ ਨੇ, ਯਾਨੀ ਕਿ ਇਹ ਦੋਸ਼ ਉਹਦੇ ਅੰਦਰ ਮੌਜੂਦ ਹੈ ਪਰ ਅੱਖ ਆਪਣੇ ਦੋਸ਼ ਨੂੰ ਖੁਦ ਨਹੀਂ ਦੇਖ ਸਕਦੀ, ਖੁਦ ਨਹੀਂ ਜਾਣ ਸਕਦੀ। ਜਿਸ ਤਰੀਕੇ ਦੇ ਨਾਲ ਵਸਤੂ ਖੁਦ ਆਪਣੇ ਨੂੰ ਨਹੀਂ ਜਾਣ ਸਕਦੀ, ਜਾਣਨ ਲਈ ਪ੍ਰਕਾਸ਼ ਦੀ ਲੋੜ ਹੈ, ਸੂਰਜ ਦੀ ਲੋੜ ਹੈ, ਔਰ ਪ੍ਰਕਾਸ਼ ਨੂੰ ਜਾਣਨ ਵਾਸਤੇ ਅੱਖ ਦੀ ਲੋੜ ਹੈ, ਯਾਨੀ ਕਿ ਪ੍ਰਕਾਸ਼ ਨੂੰ ਕੀ ਕਮੀ ਹੈ, ਕੀ ਉਸਦੇ ਵਿੱਚ ਪਲੱਸ ਹੈ, ਉਸ ਨੂੰ ਨਿਰਵਿਕਾਰ ਰੂਪ ਦੇ ਵਿੱਚ ਅੱਖ ਪ੍ਰਗਟ ਕਰਦੀ ਹੈ। ਉਸੇ ਤਰੀਕੇ ਦੇ ਨਾਲ ਅੱਖ ਦੇ ਦੋਸ਼ ਨੂੰ ਪ੍ਰਗਟ ਕਰਨ ਵਾਲੀ ਜਿਹੜੀ ਚੇਤਨ ਤਾਕਤ, ਚੇਤਨ ਸੱਤਾ ਇਸ ਜਗਤ ਦੇ ਵਿੱਚ ਕੰਮ ਕਰਦੀ ਹੈ ਉਸ ਨੂੰ ਅਸੀਂ ਮਨ ਕਹਿ ਕਰਕੇ ਜਾਣਦੇ ਹਾਂ। ਮਨ ਦੀ ਤਾਕਤ ਇਸ ਇੰਦਰੀ ਨੂੰ ਬਲ ਦਿੰਦੀ ਹੈ ਔਰ ਇਸ ਇੰਦਰੀ ਦੇ ਜ਼ਰੀਏ ਅਸੀਂ ਇਸ ਇੰਦਰੀ ਦੇ ਦੋਸ਼ ਨੂੰ ਔਰ ਬਾਕੀ ਜਗਤ ਦੇ ਦੋਸ਼ ਔਰ ਗੁਣਾਂ ਨੂੰ ਜਾਣਨ ਦੇ ਕਾਬਿਲ ਬਣਦੇ ਹਾਂ। ਹੁਣ ਮਨ ਜੋ ਹੈ, ਮਨ ਦੇ ਅੰਦਰ ਵੀ ਬਹੁਤ ਸਾਰੇ ਵਿਕਾਰ ਮੌਜੂਦ ਹਨ, ਕਾਮ, ਕ੍ਰੋਧ, ਲੋਭ, ਅਹੰਕਾਰ। ਉਸ ਦੇ ਇਲਾਵਾ ਇਹ ਇੰਦਰੀਆਂ ਦਾ ਦਾਸ ਹੈ, ਇੰਦਰੀਆਂ ਦੀ ਦਾਸਤਾ ਕਰਦਾ ਹੈ। ਕਿਉਂ? ਕਿਉਂਕਿ ਇਹ ਵੀ ਭੁੱਖਾ ਔਰ ਪਿਆਸਾ ਇਸ ਜਗਤ ਦੇ ਵਿੱਚ ਪਰਮਾ ਦਿੱਤਾ ਗਿਆ ਹੈ, ਇਸ ਨੂੰ ਆਪਣੇ ਮੂਲ ਦਾ ਪਤਾ ਨਹੀਂ, ਆਪਣੇ ਘਰ ਦਾ ਪਤਾ ਨਹੀਂ, ਇਸੀ ਕਰਕੇ ਇਹ ਵੀ ਭੁੱਖਾ ਔਰ ਪਿਆਸਾ ਆਪਣੇ ਉਸ ਸ਼ਾਂਤੀ ਲਈ ਇਸ ਜਗਤ ਦੇ ਵਿੱਚ ਇੰਦਰੀਆਂ ਦੀ ਸੰਗਤ ਕਰਦਾ ਹੈ। ਔਰ ਇੰਦਰੀਆਂ ਦੀ ਸੰਗਤ ਕਰਨ ਦੇ ਨਾਲ ਹੀ ਇਹ ਜੀਵਾਤਮਾ ਜੋ ਹੈ ਮਨ ਦੇ ਰਾਹੀਂ ਜੋ ਤਾਕਤ ਦਿੰਦੀ ਹੈ ਉਹ ਸਾਰਿਆਂ ਦਾ ਭੁਗਤਾਨ ਕਰਨ ਵਾਸਤੇ ਇਸ ਜੀਵਾਤਮਾ ਨੂੰ ਅਣਗਿਣਤ ਜਨਮਾਂ ਦੇ ਵਿੱਚ ਬਾਰ ਬਾਰ ਇਹ ਦੁੱਖ ਸਹਿਣਾ ਪੈਂਦਾ ਹੈ। ਯਾਨੀ ਕਿ ਮਨ ਦੀ ਤਾਕਤ ਦੇ ਜ਼ਰੀਏ ਅੱਖਾਂ ਦੀ ਇੰਦਰੀ ਜੋ ਹੈ ਗੁਣ ਔਰ ਦੋਸ਼ ਨੂੰ ਜਾਣਦੀ ਹੈ, ਔਰ ਮਨ ਦੇ ਜਿਹੜੇ ਗੁਣ ਔਰ ਦੋਸ਼ ਨੇ ਇਹਨਾਂ ਨੂੰ ਜਾਣਨ ਵਾਸਤੇ ਇਸ ਜੀਵਾਤਮਾ ਨੂੰ ਬੁੱਧੀ ਦੇ ਦਿੱਤੀ ਗਈ ਹੈ। ਇਸ ਬੁੱਧੀ ਨੂੰ ਲੈ ਕਰਕੇ, ਇਸ ਬੁੱਧੀ ਨੂੰ ਪ੍ਰਾਪਤ ਕਰਕੇ ਇਸ ਜੀਵਾਤਮਾ ਨੇ ਜੋ ਹੈ ਇਸ ਜਗਤ ਦੇ ਵਿੱਚ ਇਸ ਭੇਦ ਨੂੰ ਜਾਣਨਾ ਸੀ ਕਿ ਕਿਸ ਤਰੀਕੇ ਦੇ ਨਾਲ ਉਸਨੇ ਆਪਣੇ ਘਰ ਦਾ ਕੰਮ ਕਰਨਾ ਹੈ। ਪਰ ਇਹ ਮਨ ਦੇ ਅਧੀਨ ਹੋਣ ਕਰਕੇ ਇਹ ਭਰਮਾ ਦਿੱਤੀ ਗਈ, ਭਰਮਾ ਦੇ ਵਿੱਚ ਰਹਿ ਗਈ। ਯਾਨੀ ਕਿ ਬੁੱਧੀ ਜੋ ਹੈ ਇਸ ਮਨ ਦੀ ਇਸ ਗੁਣ ਔਰ ਅਵਗੁਣ ਦੋਨਾਂ ਨੂੰ ਪ੍ਰਗਟ ਕਰਦੀ ਹੈ, ਯਾਨੀ ਉਸਦੇ ਵਿੱਚ ਕੀ ਖੂਬੀਆਂ ਨੇ ਇਹ ਵੀ ਪ੍ਰਗਟ ਕਰਦੀ ਹੈ ਔਰ ਜੋ ਦੋਸ਼ ਨੇ ਇਸ ਨੂੰ ਵੀ ਪ੍ਰਗਟ ਕਰਦੀ ਹੈ। ਯਾਦ ਰੱਖਣਾ, ਤੁਸੀਂ ਕੋਈ ਵੀ ਬੁਰਾ ਕੰਮ ਜਦੋਂ ਵੀ ਕਰੋਗੇ ਤੁਹਾਡੇ ਅੰਦਰੋਂ ਇੱਕ ਆਵਾਜ਼ ਜ਼ਰੂਰ ਆਏਗੀ, ਅੱਛਾ ਕੰਮ ਕਰੋਗੇ ਤਦ ਵੀ ਆਵਾਜ਼ ਆਏਗੀ। ਇਹ ਆਵਾਜ਼ ਕੌਣ ਦੇ ਰਿਹਾ ਹੈ? ਇਹ ਆਵਾਜ਼ ਉਸ ਆਤਮਾ ਦੀ ਪ੍ਰੇਰਣਾ ਹੈ ਜਿਹੜੀ ਬੁੱਧੀ ਦੇ ਜ਼ਰੀਏ ਇਸ ਮਨ ਨੂੰ ਚਿਤਾਇਆ ਜਾਂਦਾ ਹੈ ਕਿ ਤੂੰ ਚੇਤ ਜਾ, ਬਾਜ ਆ ਜਾ, ਇਹ ਕੰਮ ਗਲਤ ਹੈ, ਇਹ ਕੰਮ ਠੀਕ ਹੈ। ਪਰ ਮਨ ਜੋ ਹੈ ਉਹ ਮਜ਼ਬੂਰ ਹੈ ਇੰਦਰੀਆਂ ਦੇ ਜ਼ਰੀਏ, ਯਾਨੀ ਕਿ ਇੰਦਰੀਆਂ ਦੇ ਸਵਾਦਾਂ ਦੇ ਜ਼ਰੀਏ ਇਸ ਜਗਤ ਦੀ ਵਸਤੂ ਔਰ ਸੰਬੰਧਾਂ ਨੂੰ ਕਾਇਮ ਰੱਖਣ ਵਾਸਤੇ ਇਹ ਕਿਰਿਆ ਅਪਣਾਉਣ ਵਾਸਤੇ ਉਹ ਸਦੀਆਂ ਹੀ ਹੋ ਗਈਆਂ, ਉਹ ਇਤਨਾ ਆਦੀ ਹੋ ਚੁੱਕਿਆ। ਇੱਕ ਸ਼ਰਾਬੀ ਹੈ, ਇੱਕ ਕਿਸੇ ਵੀ ਵਸਤੂ ਐਸੀ ਜਿਸ ਨੂੰ ਅਸੀਂ ਨਸ਼ੀਲਾ ਕਹਿ ਕਰਕੇ ਕਹਿੰਦੇ ਹਾਂ ਇਸ ਜਗਤ ਦੇ ਵਿੱਚ, ਚਾਹੇ ਉਹ ਅਫੀਮ ਦੇ ਰੂਪ ਵਿੱਚ ਹੋਏ, ਚਾਹੇ ਉਹ ਕਿਸੇ ਵੀ ਯਾਨੀ ਕਿ ਕੋਈ ਸੰਬੰਧ ਹੈ, ਯਾਨੀ ਕਿ ਪਿਓ ਪੁੱਤਰ ਦਾ, ਮਾਂ ਪੁੱਤਰ ਦਾ ਕੋਈ ਸੰਬੰਧ ਹੈ। ਅਗਰ ਮਾਂ ਬੱਚੇ ਬਿਨਾਂ ਨਹੀਂ ਰਹਿ ਸਕਦੀ, ਬੱਚਾ ਮਾਂ ਬਿਨਾਂ ਨਹੀਂ ਰਹਿ ਸਕਦਾ, ਤਾਂ ਸਾਧ ਸੰਗਤ ਜੀ ਇਹ ਵੀ ਇੱਕ ਬਿਖ ਯਾਨੀ ਕਿ ਜ਼ਹਿਰ ਹੈ, ਯਾਨੀ ਕਿ ਉਸ ਜ਼ਹਿਰ ਦੇ ਵਿੱਚ ਹੀ ਉਹ ਜੀਵਾਤਮਾ ਆਪਣੀ ਹਸਤੀ ਮਿਟਾ ਰਹੀ ਹੈ। ਯਾਨੀ ਕਿ ਉਸ ਨੂੰ ਅਸੀਂ ਇਸ ਜਗਤ ਦੇ ਵਿੱਚ ਅਮਲੀ ਕਹਿ ਕਰਕੇ ਜਾਣਦੇ ਹਾਂ ਕਿ ਇਹ ਜੀਵਾਤਮਾ ਅਮਲੀ ਹੈ, ਚਾਹੇ ਉਹ ਸਰੀਰਕ ਰੂਪ ਦੇ ਵਿੱਚ ਹੈ, ਚਾਹੇ ਸੰਬੰਧ ਦੇ ਰੂਪ ਦੇ ਵਿੱਚ ਹੈ, ਦੋਨਾਂ ਦਾ ਇੱਕੋ ਹੀ ਭਾਵ ਹੈ। ਕਿਉਂਕਿ ਦੋਨਾਂ ਦਾ ਕੰਮ ਕੀ ਹੈ? ਉਹ ਤਾਕਤ, ਉਹ ਸਮਰੱਥਾ, ਉਹ ਪੂੰਜੀ ਜਿਸ ਨੂੰ ਅਸੀਂ ਸਵਾਸਾ ਦੀ ਕਹਿੰਦੇ ਹਾਂ, ਉਹ ਦੌਲਤ ਜਿਹੜੀ ਕਿ ਲੁੱਟੀ ਜਾ ਰਹੀ ਹੈ। چاہے وہ سمبندھ روپ دے وچ لٹی جائے چاہے وستو دا سیون روپ وچ لٹی جائے یعنی کہ شریر نو اسی نربل کر لیا شراب دا سیون کر کے یا کسی نشیلی وستو دا سیون کر کے یعنی کہ شریر دی ہستی مٹ گئی سواسا دی پونجی اسی گوا لی تے اسی زہر نو کھا لیا اور اگر سمبندھ دے ذریعے یعنی ممتا دے ذریعے اگر اسی اپنی ہستی مٹا دی یعنی کہ تیا پتراں دے اوپر ہستی مٹا دی یا تیا پتراں نے اپنے ہور سمبندھ دے واسطے یا وستواں نو اکٹھا کرن واسطے اپنی ہستی مٹا دی تے حاصل کی ہویا یعنی کہ ہستی مٹن دا بھاو ہے کہ پونجی ساڈی ختم ہو گئی اور اگر پونجی ختم ہو گئی اور اسی اپنا ہوم ورک نہ کر سکیے ہوم ورک کیسا سی یعنی کہ اپنے رستے نو نہ لب سکے اس رستے نو جس دے اوپر چل کے اے جیواتما نے اے سدا لئی جنم مرن دے دکھ چوں نکلنا سی گا نہ اس رستے نو پال سکے اگر پال لیا تو اس دے اوپر چل نہ سکے اور اگر چلن لگے سا سنجے جی تے اس وقت وچار کر کے دیکھو ساڈی کتنی پونجی باقی ہے ایتھوں اٹھ کے اسی گھر بھی جاواں گے یا نہیں اتنی بھی پونجی دی سانو خبر نہیں ہے اور اس دے بعد بھی اسی اصلی ہستی جڑی ہے بچی کچی کس طریقے دے نال اس زہر نو چٹن دے وچ بتا رہے ہیں اس نو چٹ چٹ کے اسی ختم کر رہے ہیں اپنی اس قیمت نو جڑی سواسا دی قیمت ہے تو ہن وچار کر کے دیکھو ہن من دے سارے دوشاں نو پرگٹ کرن والی جڑی چیز سی بدھی سی اور بدھی نو اسی گوا بیٹھے کمد نو حاصل کر لیا بالکل ہی بدھی جڑی ہے نرمل ہو گئی کیونکہ اس نے جو ہے ویرودھی دا سنگ کر کے الٹیاں دلیلہ الٹے درتانٹ دے کر اس جیواتما نو پرما دیتا ہن جیواتما اے جیواتما او پرم چیتن دا انش او طاقت ہے اس طاقت نو لے کر کے اے پرگٹ ہوندی ہے اس جگت دے وچ جس دے ذریعے اس بدھی نو اے جیواتما نروکار روپ دے وچ پرگٹ کردی ہے کہ اس بدھی دے وچ کی دوش ہے اور کی اس دے وچ گن ہے اے جیواتما جدو بھی چیتدی ہے سچ کھنڈ دی بانی دے ذریعے چیتدی ہے اور کسی بھی گٹکے نو تسی پڑھ لو بے شک اودے وچ سچ کھنڈ دی بانی موجود ہوئے پر اس دے اندر چیتنتا نہیں